ਛੂਟ ਦਿੱਤੀ, ਉਹਨਾਂ ਨੇ ਬਾਕੀ ਆਪ ਲੈ ਲਈ ਛੂਟ। ਛੂਟ ਥੋੜੀ ਜਿਹੀ ਜਦ ਢਿੱਲ ਪਾ ਦਈਏ ਬਾਕੀ ਆਪ ਹੋਰ ਪਾ ਲੈਂਦੇ ਨੇ। ਜਿੰਨਾ ਝਗੜਾ ਰਹਿ ਮਰਿਆਦਾ ਤੇ ਹੈ, ਰਹਿ ਤੇ ਤਾਂ ਕੋਈ ਝਗੜਾ ਹੀ ਨਹੀਂ ਹੈ। ਕਿਉਂ ਉੱਥੇ ਮਨ ਨੇ ਦਖਲ ਦਿੱਤਾ ਨਾ, ਮਨਮਤ ਹੈ ਨਾ, ਮਰਿਆਦਾ ਮਨਮਤ ਦਾ ਹੀ ਦੂਆ ਨਾਮ ਹੈ। ਉਹਨਾਂ ਦੀ ਸ਼ਰ੍ਹਾਂ ਸੀ, ਸ਼ਰ੍ਹਾਂ ਤੇ ਉਂਗਲੀ ਉੱਠਦੀ ਸੀ, ਸਾਡੀ ਮਰਿਆਦਾ ਤੇ ਉਂਗਲੀ ਉੱਠਦੀ ਹੈ। ਮਨਮਤ ਦਾ ਦੂਆ ਨਾਮ ਮਰਿਆਦਾ, ਮਨ ਆਵੜਿਆ ਮਨ ਦੀ ਮਰਜ਼ੀ ਆਵੜੀ। ਉਹ ਕਹਿੰਦੇ ਸਾਡੀ ਮਰਿਆਦਾ ਹੈ, ਉਹ ਸੰਤ ਕਹਿੰਦੇ ਸਾਡੀ ਹੈ, ਸਾਡੀ ਮਰਿਆਦਾ ਆਪਣੀ ਆਪਣੀ ਹੈ, ਬਾਣੀ ਸਾਰਿਆਂ ਦੀ, ਗੁਰਬਾਣੀ ਇੱਕੋ ਹੀ ਹੈ, ਮਰਿਆਦਾ ਆਪਣੀ ਆਪਣੀ ਹੈ। ਮਰਿਆਦਾ ਚੋਰ ਮੋਰੀ ਹੈ, ਗੁਰਦੁੱਖ ਲਾਈ ਮੋਰੀ, ਜਿੱਤ ਮਿਰਗ ਪੜਦਾ ਚੋਰੀ, ਮਿਰਗ ਪੈ ਗਿਆ ਨਾ ਚੋਰੀ ਮੋਰੀ ਰੱਖ ਲਈ ਉਹਨੇ, ਇਹ ਮਰਿਆਦਾ ਮੋਰੀ ਹੈ। ਸਾਰੇ ਵਕਾਰੇ ਦੀਆਂ ਵੜਦੇ ਨੇ, ਉਹਨੂੰ ਮੋਰੀ ਰੱਖ ਲਈ, ਗੁਰਬਾਣੀ ਦੇ ਸਾਰੇ ਕਿਲੇ ਨੂੰ ਮੋਰੀ ਰੱਖ ਲਈ ਇੱਕ, ਉਹ ਮੋਰੀ ਦੀ ਸਾਰੀ ਗੰਦਗੀ ਵਿੱਚ ਆਵੜੀ।
ਬੜਾ ਲਾਚ ਹੰਤੀ ਕੁਰੂ ਰਾਜ ਘਾਇਆ,
ਬੜਾ ਲਾਚ ਹੰਤੀ, ਬੜਾ ਲਾਚ ਕੀ ਹੈ? ਦੋ ਰੂਪ ਆਏ ਨੇ ਪਖੰਡਵਾਦ ਦੇ, ਇੱਕ ਤਾਂ ਬਗਲਾ ਬਗਲ ਸਮਾਧਨ ਆਈ ਹੈ, ਇਹ ਬਿੱਲਾ ਵੀ ਏਦਾਂ ਹੀ ਕਰਦਾ, ਸਮਾਧੀ ਲਾਉਂਦਾ ਅੱਖਾਂ ਵਿੱਚ ਕੇ ਬੈਠਾ ਰਹਿੰਦਾ, ਆਪਣੇ ਸ਼ਿਕਾਰ ਦੇ ਅੱਖਾਂ ਵਿੱਚ ਕੇ ਬੈਠਾ ਰਹਿੰਦਾ, ਸ਼ਿਕਾਰ ਨੂੰ ਲੱਗਦਾ ਵੀ ਇਹ ਤਾਂ ਇਹਨੂੰ ਦਿੰਦਾ ਹੀ ਸੁੱਤਾ ਪਿਆ। ਜਦ ਇਹਦੇ ਆ ਜਾਂਦਾ ਨਾ ਗੇੜ ਚ, ਜਦ ਝਪਟ ਮਾਰਦਾ, ਉਹ ਨੇ ਅੱਖੀ ਤਾਂ ਵਿੱਚ ਨੱਕ ਪਕੜੇ ਠਗਣ ਤੋਂ ਸੰਸਾਰ, ਇਹ ਬੜਾ ਲਾਸ਼ ਹੈ ਜਿਹੜੇ ਪਖੰਡੀ ਹੈ, ਪਖੰਡਵਾਦ। ਹੁਣ ਸਾਰਿਆਂ ਦੇ ਅਰਥ ਕਰਨੇ ਪੈਣੇ ਨੇ ਗੁਰਬਾਣੀ ਚੋਂ, ਇਹ ਹੰਤੀ ਹੈ,
ਬਿੜਾ ਲਾਜ ਹੰਤੀ ਕਰੂਰ ਰਾਜ ਘਾਇਆ।
ਇਹਦੇ ਖਿਲਾਫ ਕਿੰਨਾ ਕੁਝ ਕਿਹਾ ਹੈ ਗੁਰਬਾਣੀ ਨੇ, ਕਿੰਨੇ ਤੀਰ ਮਾਰੇ ਨੇ ਇਹਨਾਂ ਤੇ ਪਖੰਡਵਾਦ ਤੇ, ਇਹਦੇ ਹਨਣ ਵਾਸਤੇ ਮਾਰੇ ਹਨ, ਖਤਮ ਕਰਨ ਵਾਸਤੇ ਪਖੰਡਵਾਦ ਮਾਰੇ ਹਨ ਤੀਰ। ਬਸ ਗੁਰਮਤ ਦਾ ਇਹ ਸੁਭਾਅ ਬੜਾ ਲਾਜ ਹੰਤੀ ਹੈ, ਜਿਹੜਾ ਗੁਰਮੁਖ ਹੋਊਗਾ ਉਹ ਪਖੰਡਵਾਦ ਤੇ ਚੋਟ ਕਰੂਗਾ ਹੀ ਕਰੂਗਾ, ਰਿਜ਼ਲਟ ਕੁਛ ਵੀ ਹੋਵੇ। ਭਗਤਾਂ ਨੇ ਕੀਤਾ, ਕਹਿਤਾ ਬਨਾਰਸ ਕੇ ਠੰਗ, ਓਏ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠੰਗ, ਗਲੀ ਜੀ ਨਾ ਜਫ ਵਾਲੀਆਂ ਲੋਟੇ ਹੱਥ ਨੂੰ ਬੈਗ, ਕਿਹਾ ਨਾ ਸਾਰਿਆਂ ਨੂੰ ਕਹਿਤਾ, ਉਹ ਨਹੀਂ ਹਟ ਸਕਦੇ ਕਿਉਂਕਿ ਅਸਲ ਚ ਗੁਰਮਤ ਹੈ ਨਾ ਬੇੜਾ ਲਾ ਸ਼ਾਂਤੀ, ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕਰਨਾ, ਕਹਿਣਾ ਪਊਗਾ। ਤੇਗ ਚਲਾਈਏ ਕਿਸੇ ਤੇ, ਉਹ ਵੱਡੇ ਨਾ, ਇਹ ਕਿਵੇਂ ਹੋ ਸਕਦਾ? ਫਿਰ ਹੱਥ ਖਾਲੀ ਚਲਾਈ ਜਾਓ, ਹਵਾ ਚ ਤਲਵਾਰ ਛੱਡ ਦਿਓ।
ਕਰੂਰ ਰਾਜ ਘਾਇਆ,
ਕਰੂਰ ਰਾਜ ਘਾਇਆ, ਕਰੂਰ ਰਾਜ ਹੈ ਜਿਹੜਾ, ਕਰੂਰ ਸੁਭਾਅ ਹੈ। ਕਰੂਰ ਸੁਭਾਅ ਹੋਰ ਤਰ੍ਹਾਂ ਦਾ ਹੁੰਦਾ, ਕਰੂਰ ਸੁਭਾਅ ਸਪਸ਼ਟ ਹੁੰਦਾ ਸਾਹਮਣੇ, ਜਿਵੇਂ ਉਹ ਸਿੱਖਿਆ ਦਿੰਦੇ ਨੇ ਬੱਚਿਆਂ ਦੇ, ਉਹ ਕਰਦੇ ਨੇ ਨਾ ਉਹ ਜੋਗੀ, ਜੋਗੀਆਂ ਚ ਜ਼ਿਆਦਾ ਨੇ ਸਿਲੇ ਕੱਢਦੇ ਨੇ, ਬੱਚਿਆਂ ਨੂੰ ਮਾਰ ਦਿੰਦੇ ਨੇ, ਤੂੰ ਉਹਦਾ ਦਿਲ ਲਿਆ ਕੱਢ ਕੇ ਫਲਾਨੇ ਦਾ ਲਿਆ, ਉਹ ਫਲਾਨੇ ਦਾ ਉਹਦੇ ਨਾਲ ਜਾਨਵਰ ਦੇ ਜਾਨਵਰ ਦੇ ਖੂਨ ਨਾਲ ਲਿਖਣਾ, ਇਹ ਇਹ ਕਰੂਰ ਕੰਮ ਨੇ, ਕਰੂਰ ਕੰਮ ਵੀ ਨਾ, ਕੂੜ ਕਿਰਿਆ ਹੋਰ ਚੀਜ਼ ਆ, ਕਰੂਰ ਕਿਰਿਆ ਹੋਰ ਚੀਜ਼, ਇਹ ਕਰੂਰ ਕਿਰਿਆ, ਕੂੜ ਕਿਰਿਆ ਨੀ,
ਕੂੜ ਕਿਰਿਆ,
ਕੂੜ ਕਿਰਿਆ ਹੋਰ ਚੀਜ਼ ਹੈ, ਇਹ ਕਰੂਰ ਕਿਰਿਆ। ਬੜਾ ਅਕਰੂਰ ਅਕਰੂਰ ਭਗਤ ਹੈ, ਕਰੂਰ ਤੋਂ ਹੀ ਅਕਰੂਰ ਹੋਇਆ ਹੋਇਆ ਜਿਹੜੇ ਨੇ ਨਾ, ਕਰੂਰ ਤਾਂ ਛੱਡ ਦੇਵੇ ਜਦੋਂ ਅਕਰੂਰ ਹੋ ਜਾਂਦਾ, ਜੇ ਅਕਰੂਰ ਹੋ ਗਿਆ ਤਾਂ ਭਗਤ ਹੈ। ਜਿਹੜੇ ਕੂੜ ਕਰਿਆ ਉਹ ਜਿਹੜਾ ਹੈਗਾ ਆਮ ਲੋਕਾਰੀਤ, ਲੋਕਾਰੀਤ ਹੈ ਜਿਹੜੀ, ਇਹ ਕੂੜ ਕਰਿਆ ਜਿਹੜੇ ਕਰਦੇ ਆ ਰੋਜ਼, ਕੂੜ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨੂੰ ਪਾਇਓ। ਜਿਹਦੇ ਨਾਲ ਕੁਝ ਪ੍ਰਾਪਤੀ ਨਾ ਹੋਵੇ ਨਾ, ਜੋ ਉਸ ਧਰਮ ਦੇ ਵਿੱਚ ਲਿਖਿਆ ਹੋਇਆ ਉਸ ਮਤ ਵਿੱਚ ਗ੍ਰੰਥ ਵਿੱਚ, ਉਹ ਚੀਜ਼ ਦੀ ਜੇ ਪ੍ਰਾਪਤੀ ਨਹੀਂ ਹੁੰਦੀ ਔਰ ਉਸ ਮਤ ਦੀ ਕੋਈ ਕਿਰਿਆ ਕਰਦਾ ਕੂਰ ਕਿਰਿਆ ਹੁੰਦੀ। ਇਸ ਵਕਤ ਅਸੀਂ ਆਪਣੀ ਜੇ ਗੱਲ ਕਰੀਏ, ਜਿਹੜਾ ਕੁਝ ਵੀ ਅਸੀਂ ਕਰ ਰਹੇ ਹਾਂ ਗੁਰਦੁਆਰਿਆਂ ਚ, ਉਹਨਾਂ ਗੁਰਦੁਆਰਿਆਂ ਚ ਜਿਹੜੇ ਇਤਿਹਾਸੀ ਜਿਹਨਾਂ ਨੂੰ ਅਸੀਂ ਵੱਡੇ ਮੰਨਦੇ ਹਾਂ, ਸੈਂਟਰ ਮੰਨਦੇ ਹਾਂ, ਤਖ਼ਤ ਵੀ ਮੰਨਦੇ ਹਾਂ, ਅਗਵਾਈ ਵੀ ਦੇਣ ਵਾਲੇ ਉਹੀ ਨੇ, ਜੇ ਉੱਥੋਂ ਗੁਰਮੁਖ ਨਹੀਂ ਬਣ ਰਿਹਾ ਕੋਈ, ਉਹ ਕੂਰ ਕਰਿਆ। ਜੋ ਕਿਰਿਆ ਕਰਨ ਵਾਲੇ ਹੀ ਗੁਰਮੁਖ ਨਹੀਂ ਬਣ ਰਹੇ, ਉਹਨਾਂ 'ਤੇ ਕੋਈ ਅਸਰ ਨਹੀਂ ਪੈ ਰਿਹਾ ਜਿਹੜੇ 2 ਵਜੇ ਉੱਠ ਕੇ ਇੰਨਾ ਕੁਛ ਕਰਦੇ ਨੇ। ਉੱਥੋਂ ਉਹ ਖੁਦੇ ਨਹੀਂ ਪਾਸ ਹੋ ਰਹੇ ਪੜ੍ਹਾਉਣ ਵਾਲੇ, ਤਾਂ ਕੂਰ ਕਰਿਆ। ਸੱਚ ਇਹ ਚਾਹੇ ਗੁੱਸਾ ਕਰਨ ਕਰਨ ਫਿਰ ਕੂਰ ਕਰਿਆ। ਔਰ ਜੇ ਉਹ ਸਭੀ ਜਗ ਸ੍ਰੀ ਭਗਵਾਨ ਕੋ ਭੇਦ, ਜੇ ਸ੍ਰੀ ਭਗਵਾਨ ਦਾ ਭੇਦ ਉਹਨਾਂ ਨੇ ਪਾ ਲਿਆ ਤਾਂ ਦੱਸ ਦੇਣ ਸ੍ਰੀ ਭਗਵਾਨ ਕੀ ਹੈ, ਸਮਝਾ ਦੇਣ ਦੁਨੀਆਂ ਨੂੰ। ਜੇ ਨਹੀਂ ਪਾਇਆ ਫਿਰ ਕੂਰ ਕਰਿਆ, ਗੁਰਬਾਣੀ ਹੈ, ਲਿਹਾਜ਼ ਨਹੀਂ ਹੈ ਕਿਸੇ ਨੂੰ, ਐਵੇਂ ਸਾਡੀ ਉਹ ਨਹੀਂ ਦਿੱਤਾ ਜਾ ਸਕਦਾ ਕਿਸੇ ਨੂੰ। ਕਿਸੇ ਦੀ ਗੱਲ ਕਿਉਂ ਕਰੀਏ ਹੁਣ, ਕਿਸੇ ਦੀ ਗੱਲ ਅਸੀਂ ਜਦ ਕਰਦੇ ਸੀ ਜਦ ਸਾਡਾ ਧਰਮ ਆਪਣੇ ਵਜੂਦ ਵਿੱਚ ਨਹੀਂ ਸੀ, ਹੁਣ ਤਾਂ ਸਾਡਾ ਬਰਾਬਰ ਵਜੂਦ ਦੇ ਵਿੱਚ ਹੈ। ਅਸੀਂ ਆਪਣੀ ਗਲਤੀ ਆਪਣੀ ਕਮੀ, ਪਹਿਲਾਂ ਉਹ ਹਿੰਦੂ ਧਰਮ ਨੂੰ ਹੀ ਸੁਧਾਰਨਾ ਚਾਹੁੰਦੇ ਸੀ, ਕੁਝ ਧਰਮ ਚ ਖਰਾਬੀਆਂ ਨੇ ਉਹਨੂੰ ਸੁਧਾਰ ਕੇ ਠੀਕ ਬਣਾ ਲਈਏ, ਵੇਦ ਦੇ ਅਨੁਸਾਰ ਕਰ ਲਈਏ, ਉਹ ਤਾਂ ਮੰਨਿਆ ਨਹੀਂ। ਉਹਨਾਂ ਚੋਂ ਕੁਛ ਆਦਮੀ ਅਸੀਂ ਵੇਦ ਅਨੁਸਾਰ ਹੋ ਗਏ, ਸਿੱਖ ਅਸੀਂ ਵੀ ਜੇ ਉਹੋ ਜਿਹੇ ਹੋ ਗਏ, ਅਸੀਂ ਕਿਉਂ ਉਹੋ ਜਿਹੇ ਹੋ ਗਏ, ਸਵਾਲ ਇਹ ਆ। ਜਿਹੜੇ ਲੀਹ ਤੇ ਆਏ ਤੇ ਅਸੀਂ ਲੀਹ ਕਿੱਥੋਂ ਲੱਥੇ ਹਾਂ, ਕਿਉਂ ਲੱਥੇ ਹਾਂ, ਸਵਾਲ ਇਹ। ਉਹ ਛੱਡੋ, ਉਹ ਤਾਂ ਪਹਿਲਾਂ ਹੀ ਮੁਨਕਰ ਸੀਗੇ, ਉਹ ਤਾਂ ਮੁਨਕਰ ਸੀ ਵੀ ਅਸੀਂ ਤਾਂ ਭਾਈ ਇਹ ਕੰਮ ਕਰਨਾ ਨੀ, ਅਸੀਂ ਤਾਂ ਇੱਧਰ ਨੂੰ ਜਾਣਾ ਨੀ, ਅਸੀਂ ਤਾਂ ਇੱਥੇ ਠੀਕ ਹਾਂ, ਅਸੀਂ ਤਾਂ ਲੈਣ ਤੇ ਆ ਗਏ ਸੀ, ਤਾਂ ਅਸੀਂ ਹੁਣ ਤੁਰਨ ਨੂੰ ਕਿਉਂ ਨੀ ਤਿਆਰ, ਕਿਉਂ ਨੀ ਤੁਰ ਰਹੇ, ਅਸੀਂ ਸ੍ਰੀ ਭਗਵਾਨ ਦਾ ਭੇਦ ਕਿਉਂ ਨੀ ਪਾਇਆ, ਕਿਉਂ ਨੀ ਪਾ ਰਹੇ, ਕੀ ਇਹ ਕੰਮੇ ਛੱਡਤਾ ਭਗਵਾਨ ਦਾ ਭੇਦ ਪਾਉਣ ਦਾ, ਕੰਮੇ ਛੱਡਤਾ ਸੀ, ਟਾਰਗੇਟ ਇਹਦਾ ਨੀ ਅਸੀਂ ਬਦਲ ਲਿਆ, ਬਸ ਇਹ ਟਾਰਗੇਟ ਬਦਲ ਲਿਆ ਤਾਂ ਕਿਉਂ ਬਦਲ ਲਿਆ, ਫਿਰ ਉਹ ਧਰਮ ਹੀ ਨੀ ਰਿਹਾ ਸਾਡਾ, ਫਿਰ ਕੂਰ ਕਿਰਿਆ ਹੋ ਗਈ ਆਪੇ,
ਦੇਵਤਿਆਂ ਨਾਲ ਹੀ ਹਾਲ ਆ,
ਜੋ ਵੀ ਹੈ ਇਹ ਤਾਂ ਵਿਚਾਰ ਕੇ ਪਤਾ ਲੱਗੂ ਵੀ ਕੀ ਹਾਲ ਆ, ਕਿੱਥੋਂ ਗਲਤੀ ਪਈ, ਕਿਉਂ ਪਈ। ਜੇ ਇਹ ਨਹੀਂ ਕਰਾਂਗੇ ਤਾਂ ਦੁਨੀਆਂ ਨੇ ਧਰਮ ਰਿਜੈਕਟ ਕਰ ਦੇਣਾ, ਰਿਜੈਕਟ ਉਹ ਝੂਠਣਾ, ਰਿਜੈਕਟ ਧਰਮ ਨਹੀਂ ਰਿਜੈਕਟ ਹੋਣਾ, ਅਸਲ ਚ ਗੁਰਮਤ ਨਹੀਂ ਰਿਜੈਕਟ ਹੋਣੀ, ਗੁਰਮਤ ਫਿਰ ਪ੍ਰਗਟ ਹੋਜੂਗੀ, ਬੰਦੇ ਰਿਜੈਕਟ ਹੋ ਜਾਣਗੇ ਵੀ ਸਿੱਖ ਨਹੀਂ ਹਨ, ਮੰਨਣ ਵਾਲੇ ਰਿਜੈਕਟ ਹੋ ਜਾਣਗੇ, ਧਰਮ ਰਹੂਗਾ, ਧਰਮ ਨੂੰ ਨਹੀਂ ਕੋਈ ਰਿਜੈਕਟ ਕਰ ਸਕਦਾ, ਗੁਰਮਤ ਨੂੰ ਨਹੀਂ ਕੋਈ ਰਿਜੈਕਟ ਕਰ ਸਕਦਾ, ਗੁਰਮਤ ਪ੍ਰਗਟ ਹੋਜੂਗੀ, ਜਿਹੜੇ ਮੰਨਣਗੇ ਸਿੱਖ ਰਹਿ ਜਾਣਗੇ, ਜਿਹੜੇ ਨਾ ਮੰਨਣਗੇ ਰਿਜੈਕਟ ਹੋ ਜਾਣਗੇ ਸਿੱਖੀ ਤੋਂ। ਜਿਹੜੇ ਮੰਨਣਗੇ ਪਹਿਰਾ ਦੇਣਗੇ ਉਹ ਸਿੱਖ ਨੇ, ਜਿਹੜੇ ਮੁਨਕਰ ਹੋ ਜਾਣਗੇ ਵੀ ਅਸੀਂ ਉਹ ਛੱਡ ਕੇ ਪਰੇ ਤਾਂ ਹੋ ਜਾਣਗੇ, ਗਲੋਂ ਤਾਂ ਲੈਣਗੇ ਨਾ, ਉਹ ਕਾਹਦੇ ਕਰਨਗੇ ਅਸੀਂ ਸਿੱਖ। ਸਾਡਾ ਮਤਲਬ ਜਿਹੜਾ ਇਹ ਹੈ ਨਾ, ਇਹੀ ਮਤਲਬ ਹੈ ਅਕਾਲ ਤਖ਼ਤ ਦਾ, ਕਿ ਬਈ ਇਹ ਜਿਵੇਂ ਕੋਈ ਪ੍ਰਚਾਰ ਕਰਦਾ ਗਲਤ ਵੀ ਇਹ ਸਿੱਖ ਨੀ, ਵੀ ਭਾਈ ਇਹਦੀ ਪ੍ਰਚਾਰ ਨੂੰ ਸਿੱਖੀ ਦਾ ਪ੍ਰਚਾਰ ਨਾ ਮੰਨ ਲਿਓ, ਮਤਲਬ ਇੰਨਾ ਹੀ ਹੁੰਦਾ। ਗੁਰੂਆਂ ਵੇਲੇ ਵੀ ਹੁੰਦਾ ਹੈ, ਕਰਦੇ ਸੀ ਪ੍ਰਚਾਰ ਲੋਕ ਪਹਿਲਾਂ, ਉਹਨਾਂ ਨੇ ਕਹਿੰਦੇ ਇਹਨੂੰ ਨਹੀਂ ਮੰਨਣਾ, ਸਾਡੇ ਭਾਈ ਹੁੰਦੇ ਸੀ ਸਾਡੇ ਕੋਲ ਗੁਰੂ ਵੀ ਇਹ ਗੱਲ ਜਿਹੜੀ ਕਹੂ ਇਹ ਮੰਨਣੀ ਹੈ। ਬੜਾ ਖਤਰਨਾਕ ਪ੍ਰਚਾਰ ਹੈ, ਬੜੀ ਸਾਵਧਾਨੀ ਨਾਲ ਕਰਨ ਵਾਲਾ, ਸਾਰੇ ਨਹੀਂ ਕਰਦੇ ਹੁੰਦੇ ਇਹਦਾ ਪ੍ਰਚਾਰ, ਸਾਰਿਆਂ ਨੂੰ ਆਗਿਆ ਦਿੱਤੀ ਹੋਣੀ, ਗੁਰੂਆਂ ਨੇ ਨਹੀਂ ਆਗਿਆ ਦਿੱਤੀ, ਹੁਣ ਅਸੀਂ ਕਿਵੇਂ ਦੇਤੀ ਅੱਗੇ। ਇਹ ਜਣੇ ਕਣੇ ਦੇ ਪ੍ਰਚਾਰ ਨਾਲ ਹੀ ਇਹ ਹਾਲਤ ਪੈਦਾ ਕੀਤੀ ਹੈ, ਉਹ ਸਾਵਧਾਨੀਆਂ ਜਿਹੜੀਆਂ ਗੁਰਬਾਣੀ ਚ ਕਹੀਆਂ ਹੋਈਆਂ ਅਸੀਂ ਰੱਖੀਆਂ ਹੀ ਨਹੀਂ। ਉਹ ਜਿਹੜਾ ਸੀ ਨਾ ਸਾਰਾ ਬੰਨਣ ਤੋੜਤਾ ਧਾਗਾ, ਛੂਟ ਦੇ ਦਿੱਤੀ ਸਭ ਨੂੰ ਪ੍ਰਚਾਰ ਕਰਨ ਦੀ, ਜੋ ਆਇਆ ਮੂੰਹ ਵਕੀ ਜਾਂਦੇ ਨੇ ਸਾਰੇ, ਕਿਤਾਬਾਂ ਦੀ ਛੂਟ ਦਿੱਤੀ ਹੈ ਲਿਖਣ ਦੀ, ਕੋਈ ਸੱਟ ਕੇ ਨਹੀਂ ਪੁੱਛਦਾ ਵੀ ਆਹ ਕਿਉਂ ਲਿਖਿਆ ਤਾਂ, ਕਿਉਂਕਿ ਉਹਨਾਂ ਜਿਹੜੇ ਅਸਲ ਦੇ ਵਿੱਚ ਬੰਦੇ ਬੈਠੇ ਨੇ ਨਾ, ਉਹਨਾਂ ਦਾ ਟਾਰਗੇਟ ਨਹੀਂ ਇਹ, ਉਹਨਾਂ ਦਾ ਟਾਰਗੇਟ ਕੁਛ ਹੋਰ ਹੈ, ਟਾਰਗੇਟ ਕੁਛ ਹੋਰ ਹੈ, ਟਾਰਗੇਟ ਹੈ ਨਹੀਂ ਗੁਰਮਤ ਦਾ, ਗੁਰਮਤ ਦਾ ਟਾਰਗੇਟ ਹੀ ਨਹੀਂ ਹੈ। ਜੋ ਮਰਜ਼ੀ ਕਹੀ ਜਾਣ ਗੁਰਮਤ ਵਾਲਾ ਟਾਰਗੇਟ ਹੈ ਨਹੀਂ। ਜਿਹਦੇ ਨਾਲ ਹੋਊਗਾ ਪਤਾ ਲੱਗ ਜੂਗਾ, ਹਾਲੇ ਤਾਂ ਹੈ ਨਹੀਂ, ਹੋ ਸਕਦਾ ਹੋ ਜਾਵੇ, ਕਰਨਾ ਪਊਗਾ ਪਊਗਾ ਕਰਨਾ। ਆ ਜਿਹੜਾ ਕਲੇਸ਼ ਹੈ ਰੋਜ਼ ਦਾ, ਇਹ ਤਾਂ ਹੀ ਹੈ, ਟਾਰਗੇਟ ਹੈ ਨਹੀਂ ਉਹਨਾਂ ਦਾ, ਟਾਰਗੇਟ ਹੈ ਨਹੀਂ।
ਕਰੂ ਰਾਜ ਕਾ ਆ,
ਕਰੂ ਰਾਜ ਹੈ ਜਿਹੜਾ ਮਨ ਹੈ, ਮਨ ਕਰੂ ਰਾਜ ਹੈ। ਇਹ ਔਗਣ ਵਾਚ, ਇਹਦੇ ਔਗਣ ਵਾਚਕ ਸ਼ਬਦ ਨੇ, ਔਗਣ ਹਾਰਾ ਹੈ, ਔਗਣ ਕਰੂਰਤਾ ਔਗਣੇ ਹੁੰਦਾ ਹੈ। ਇਹ ਕਾਇਆ, ਜਿੱਥੇ ਕਰੂਰਤਾ ਉੱਥੇ ਕਾਇਆ ਕਰਨੇ ਨੇ, ਕਾਇਲ ਕਰਨਾ ਕਰੂਰਤਾ ਨੂੰ, ਕਰੂਰਤਾ ਨੂੰ ਕੋਈ ਜਗ੍ਹਾ ਨਹੀਂ ਹੈ ਗੁਰਮਤ ਵਿੱਚ। ਨਿਰਦੋਸ਼ਿਆਂ ਨੂੰ ਬੰਬ ਰੱਖ ਕੇ ਮਾਰ ਦੇਣ, ਇਹ ਗੋਲੀਆਂ ਮਾਰ ਕੇ ਮਾਰ ਦੇਣ ਵਾਸਤੇ ਕੋਈ ਜਗ੍ਹਾ ਨਹੀਂ ਹੈ ਗੁਰਮਤ, ਸਿੱਖੀ ਚ ਕੋਈ ਜਗ੍ਹਾ ਨਹੀਂ, ਕਰੂਰ ਕੰਮ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ। ਚਾਹੇ ਕੋਈ ਧਰਮ ਦੇ ਨਾਂ ਤੇ ਆਇਆ, ਜਿਹੜੇ ਕਰਦੇ ਨੇ ਬਲੀਆਂ ਦੇਣ ਵਾਲੇ ਕਰਦੇ ਨੇ, ਕਰੂਰ ਕੰਮ ਵਾਸਤੇ ਕੋਈ ਜਗ੍ਹਾ ਨਹੀਂ। ਕਰੂਰ ਰਾਜ ਨੂੰ ਜਿਹੜੇ ਨੇ ਉਹਨਾਂ ਨੂੰ ਤਾਂ ਉਹਨਾਂ ਦੀ ਵਿਰੋਧੀ ਹੈ ਗੁਰਮਤ, ਉਹਨਾਂ ਤੇ ਪ੍ਰਹਾਰ ਕਰਦੀ ਹੈ, ਉਹਨਾਂ ਤੇ ਚੋਟ ਕਰਦੀ ਹੈ, ਉਹਨਾਂ ਨੂੰ ਕਾਇਆ ਕਰਦੀ ਹੈ, ਉਹਨਾਂ ਦਾ ਨਾਸ ਕਰਨ ਵਾਲੀ ਹੈ। ਕਰੂਰ ਰਾਜ ਜਿਹੜੇ ਬੰਦੇ ਨੇ ਕਰੀਬ ਕਰੀਬ ਉਹ ਕੈਪਚਰ ਕਰਨਾ ਚਾਹੁੰਦੇ ਨੇ ਇਸ ਮਤ ਨੂੰ, ਕੈਪਚਰ, ਅਸੀਂ ਆਪਣੀ ਕਰੂਰਤਾ ਨਾਲ ਕਾਬਜ਼ ਹੋ ਜਾਈਏ, ਕਰੂਰਤਾ ਨਾਲ ਕਾਬਜ਼ ਨਹੀਂ ਹੋ ਸਕਣਾ ਉਹਨਾਂ ਨੇ। ਇਹ ਉਹਨਾਂ ਨੂੰ ਭੁਲੇਖਾ ਵੀ ਕਰੂਰਤਾ ਨਾਲ ਅਸੀਂ ਕਾਬਜ਼ ਹੋ ਜਾਵਾਂਗੇ। ਉੱਥੇ ਸਾਰੀ ਵਰਡ ਬੈਠੀ ਹੈ, ਉੱਥੇ ਕਰੂਰਤਾ ਨਾਲ ਨਹੀਂ ਕਾਬਜ਼ ਹੋ ਸਕਣਾ ਕਿਸੇ ਦੇ।
ਦਿਜਗ ਦਿਆਲ ਦਨੀਅੰ ਨਮੋ ਯੋਗ ਮਾਇਆ,
ਦਿਜਗ
ਦਿਆਲ ਦਨੀਅੰ,
ਦਿਆਲ ਦਨੀਅੰ, ਦਿਜਗ ਹੁੰਦਾ ਪੰਡਿਤ, ਦਿਜ ਪੰਡਿਤ ਨੂੰ ਕਹਿੰਦੇ ਨੇ, ਪੰਡਿਤ ਨਹੀਂ ਬ੍ਰਾਹਮਣ ਨੂੰ ਕਹਿੰਦੇ ਨੇ, ਦਿਜ ਬ੍ਰਾਹਮਣ, ਜਿਹੜੇ ਬ੍ਰਾਹਮਣ ਨੇ ਬ੍ਰਹਮ ਗਿਆਨ ਦੀ ਪੜ੍ਹਾਈ ਪੜ੍ਹਦੇ ਨੇ, ਹੁਣ ਤਾਂ ਸਿੱਖੇ ਨੇ ਉਹ, ਕਿਵੇਂ ਨੇ, ਸੱਤਰ ਸਭੇ ਕਿਰਤ ਵਿਪਨ ਕੀ ਵਿਪਰਨ ਕੀ ਨੂੰ ਪੇ ਕਟਾਸ਼ ਕਿਰਪਾ ਕੇ ਨਿਹਾਰੋ, ਦਸਮ ਪਾਤਸ਼ਾਹ ਨੇ ਛਤਰੀਆਂ ਨੂੰ ਦੇ ਦਿੱਤਾ, ਸਿੱਖਾਂ ਨੂੰ ਦੇ ਦਿੱਤੀ ਹੈ ਪਦਵੀ, ਕਹਿੰਦੇ ਗਾਹਾਂ ਨੂੰ ਜਿਹੜੇ ਤੁਹਾਡੇ ਵਾਲੇ ਕੰਮ ਸੀ ਸਿੱਖ ਕਰਦੇ ਨੇ, ਸੱਤਰ ਸਭਾ ਕਿਰਤ ਵਿਪਨ ਕੀ ਕਿਰਤ ਛਤਰੀ ਕਰਦੇ ਨੇ, ਹੁਣ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਸਮਝਣੀ, ਫਿਰ ਪੜ੍ਹਾਉਣੀ, ਇਹ ਤਾਂ ਅੱਗੇ ਪੜ੍ਹਨਾ ਦਾ ਕੰਮ ਸੀ, ਪੜ੍ਹਨਾ ਪੜ੍ਹਾਉਣਾ ਵਿਦਿਆ, ਹੁਣ ਸਿੱਖ ਕਰਦੇ ਨੇ, ਕੰਮ ਉਹਨਾਂ ਦਾ ਸੀ। ਕੰਮ ਦੀ ਗੱਲ ਹੈ ਇੱਥੇ, ਕੰਮ ਕੋਈ ਕੀ ਕਰਦਾ, ਕਿੱਤੇ ਦਾ ਨਾਂ ਸੀ ਪਿਆ ਦਿਜ, ਜਿਹੜੇ ਦਿਜਕ ਨੇ ਤੇ ਤੋਂ ਦਾਤ ਮੰਗਦੇ ਨੇ ਰੋਜ਼, ਉਹਨਾਂ ਤੇ ਖੁਸ਼ ਹੋ ਕੇ, ਉਹਨਾਂ ਤੇ ਪ੍ਰਸੰਨ ਹੋ ਕੇ,
ਦਿਜਕ ਦਿਆਲ ਦਨੀਅੰ,
ਉਹਨਾਂ ਤੇ ਦਇਆ ਕਰਕੇ ਉਹਨਾਂ ਨੂੰ ਦਾਤ ਤੂੰ ਗਿਆਨ ਦਿੰਦੀ ਹੈ।
ਨਮੋ ਯੋਗ ਮਾਇਆ,
ਨਮੋ ਯੋਗ ਮਾਇਆ, ਇਹ ਯੋਗ ਮਾਇਆ ਤੈਨੂੰ ਨਮਸਕਾਰ ਹੈ, ਤੂੰ ਜਿਹੜੇ ਤੇ ਤੂੰ ਚਾਹੁੰਦੇ ਨੇ ਕੁਛ ਗਿਆਨਵਾਨ ਲੋਕ, ਉਹਨਾਂ ਤੇ ਦਇਆ ਕਰਕੇ ਤਰਸ ਕਰਕੇ ਉਹਨਾਂ ਨੂੰ ਗਿਆਨ ਦਾ ਦਾਨ ਦਿੰਦੀ ਹੈ। ਪਹਿਲਾਂ ਪੰਡਿਤਾਂ ਨੂੰ ਦਿੰਦੀ ਰਹੀ, ਪਰ ਪੰਡਿਤਾਂ ਨੇ ਕੰਮ ਛੱਡਤਾ, ਰੋਵੇਂ ਪੰਡਿਤ ਗਿਆਨ ਗੁਆਏ, ਪੰਡਿਤ ਰੋਵੇਂ ਗਿਆਨ ਗੁਆਏ, ਸਮਝੇ ਨੀ, ਜੇ ਗਿਆਨ ਗੁਆ ਲਿਆ ਤੇ ਫਿਰ ਰੋਣਾ ਹੀ ਹੈ, ਗਿਆਨ ਛੱਡ ਦਿੱਤਾ ਪੰਡਿਤ ਨੇ, ਜਾਣ ਵਿੱਚ ਕੇ ਛੱਡਤਾ ਗਿਆਨ, ਉਹ ਕਿਹਨੇ ਕੀਤਾ ਸੀ, ਪੰਡਿਤ ਨੂੰ ਕਿਹਨੇ ਕੀਤਾ ਸੀ ਖਰਾਬ, ਵਿਸ਼ਨੂੰ ਨੇ, ਰਾਜੇ ਨੇ ਸਿੱਖਾਂ ਨੂੰ ਕਿਹਨੇ ਕੀਤਾ ਖਰਾਬ, ਇਸੇ ਰਾਜ ਨੇ ਸਿੱਖਾਂ ਨੂੰ ਖਰਾਬ ਕੀਤਾ, ਇਸੇ ਕਰਕੇ ਪੁਰਾਣੇ ਸਿੰਘ ਕਹਿੰਦੇ ਹੁੰਦੇ ਸੀ, ਫੱਕਰ ਜਿਹੜੇ ਸੀ ਕਹਿੰਦੇ, ਜਿਹੜੀ ਪਹਿਲਾਂ ਮਤ ਸੀ ਨਾ ਵੈਦਿਕ ਮਤ, ਆਦਮਤ ਸੀ ਵੈਦਿਕ ਮਤ, ਵੇਦ ਤੇ ਖੜੀ ਸੀ, ਸਿਮਰਤ ਸ਼ਾਸਤਰ ਤਾਂ ਬਾਅਦ ਚ ਬਣੇ ਨੇ, ਪੰਡਿਤ ਨੇ ਬਾਟ ਪਾੜੀ ਹੈ, ਰਸਤਾ ਪਾੜਿਆ, ਗੁਰਮਤ ਦਾ ਰਸਤਾ ਛੱਡ ਕੇ ਪੱਥਰ ਪੂਜਾ ਦਾ ਰਸਤਾ ਸ਼ੁਰੂ ਕਰ ਲਿਆ, ਸਾਰੀ ਗੱਲ ਕਬੀਰ ਦੀ ਖੋਲ ਕੇ ਦੱਸੀ ਹੋਈ ਹੈ ਸ਼ਲੋਕਾਂ ਦੇ ਵਿੱਚ, ਕਹਿੰਦੇ ਜਿਹੜੇ ਰੋਗ ਨਾਲ ਬੱਕਰੀ ਵਰਗੀ ਪਹਿਲੀ ਮੱਤ ਮਰ ਗਈ ਨਾ ਸੋਈ ਰੋਗ ਪਠੋਰੇ ਨੂੰ। ਆ ਜਿਹੜਾ ਸਿੱਖ ਹੈ ਸਿੱਖ ਮੱਤ ਹੈ ਨਾ ਇਹਨੂੰ ਵੀ ਉਹ ਰੋਗ ਪੈਦਾ ਹੋ ਗਿਆ। ਜਦੋਂ ਇਹਨਾਂ ਨੇ ਖਾਲਿਸਤਾਨ ਦਾ ਨਾਰਾ ਲਾ ਤਾ ਜਦੇ ਹੀ ਇਹ ਘੜ ਲਿਆ ਸੀ ਸ਼ਲੋਕ ਉਹਨਾਂ ਨੇ, ਜਦੋਂ ਇਹ ਰਾਜ ਕਰੇਗਾ ਖਾਲਸਾ ਦੀ ਆਵਾਜ਼ ਬੁਲੰਦ ਕੀਤੀ ਹੈ ਉਹ ਇਹ ਬੋਲਣ ਲੱਗ ਗਏ ਸੀ ਜਿਹੜੇ ਨਾ ਰੋਗ ਨਾਲ ਬੱਕਰੀ ਮਰ ਗਈ ਸੋਈ ਰੋਗ ਪਠੋਰੇ ਨੂੰ, ਉਹੀ ਰੋਗ ਲੱਗ ਗਿਆ ਇਹਨੂੰ ਪਠੋਰੇ ਨੂੰ
ਰਾਜ ਵਾਲਾ
ਜਿਹੜਾ ਰਾਜ ਵਾਲਾ ਮਾਇਆ ਵਾਲਾ ਰੋਗ ਹੈ ਨਾ ਇਹ ਨੀ ਰਹਿਣ ਦਿੰਦਾ। ਹਾਂ ਇਹ ਤਾਂ ਛੋਟਾ ਜਿਹਾ ਸੀ ਅਜੋ 1999 ਚ ਪਠੋਰਾ ਪੈਦਾ ਹੋਇਆ ਸੀ ਨਾ, ਪਹਿਲਾਂ ਤਾਂ ਗੁਰੂ ਸੀਗੇ ਉਹਨਾਂ ਦਾ ਰੋਗ ਲੱਗਣਾ ਨੀ ਸੀ। ਜਦੇ ਬੰਦਾ ਬਹਾਦਰ ਆ ਗਿਆ ਕਿੰਨਾ ਚਿਰ ਹੋਇਆ, ਪਠੋਰਾ ਹੀ ਦੱਸਿਆ ਹੋਇਆ ਉੱਥੇ ਸੋਈ ਰੋਗ ਪਠੋਰੇ ਨੂੰ। ਬਹੁਤ ਗੱਲ ਡੂੰਘੀ ਸੀ, ਮੂਰਖਾਂ ਨੂੰ ਕੀ ਪਤਾ, ਬੁੱਝਣ ਵਾਲੇ ਨੇ ਬੁੱਝ ਲਈ, ਜਿਹੜੇ ਬੁੱਝਦੇ ਤੇ ਉਹਨਾਂ ਨੇ ਬੁੱਝ ਲਈ, ਦੂਜਿਆਂ ਨੂੰ ਉਹਨਾਂ ਨੇ ਦੱਸਿਆ ਹੀ ਨਹੀਂ, ਕਹਿ ਦਿੰਦੇ ਸੀ ਆਪਣੇ ਗੱਲ ਕਹਿ ਦਿੰਦੇ ਸੀ। ਜਿਹੜੇ ਰੋਗ ਨਾਲ ਬੱਕਰੀ ਮਰ ਗਈ ਸੋਈ ਰੋਗ ਪਠੋਰੇ ਨੂੰ, ਲੋਕਾਂ ਨੇ ਤਾਂ ਉਹ ਕਹਾਵਤ ਬਣਾ ਲਈ, ਪਰ ਇਹਦੇ ਚ ਬਹੁਤ ਗੱਲ ਛੁਪੀ ਗਹਿਰੀ ਸੀ, ਗੱਲ ਬਹੁਤ ਗਹਿਰੀ ਸੀ, ਬਹੁਤ ਗਹਿਰੀ ਸੀ। ਉਹਨਾਂ ਨੂੰ ਦਰਦ ਵੀ ਸੀ ਇਹ ਚੋਟ ਦਾ, ਉਹਨਾਂ ਦੇ ਦਰਦ ਚੋਂ ਗੱਲ ਆਈ ਹੋਈ ਸੀ ਇਹ ਕੀ ਹੋ ਗਿਆ, ਇਹ ਪਠੋਰੇ ਨੂੰ ਕਿਵੇਂ ਰੋਗ ਲੱਗ ਗਿਆ। ਪਹਿਲਾਂ ਬੱਕਰੀ ਮਰੀ ਹੈ ਸਾਰੀ ਗੁਰਬਾਣੀ ਦੱਸਦੀ ਹੈ, ਉਹ ਸਭ ਕੁਝ ਲਿਖਿਆ ਹੋਇਆ। ਇਹ ਫਿਰ ਉਧਰ ਨੂੰ ਜਾਣ ਲੱਗ ਗਏ, ਜੋ ਮੱਤ ਮਾਰੀ ਜਾਂਦੀ ਹੈ ਐਵੇਂ ਹੁੰਦਾ। ਅਸਲ ਦੇ ਵਿੱਚ ਜਿਹੜੇ ਵਿਰੋਧੀ ਸੀ ਜੋ ਹਰ ਗਏ ਨਾ, ਉਹ ਘੁਸਵੈਟ ਕਰ ਲਈ ਇਸ ਮੱਤ ਚ ਆ ਕੇ, ਉਹਨਾਂ ਨੇ ਦਿਸ਼ਾ ਹੀ ਨਹੀਂ ਕਰਤੀ ਘੁਸਵੈਟ ਕਰਕੇ। ਉਹ ਪਿਛੜਿਆ ਗਏ ਜਿਹੜੇ ਅਸਲੀ ਸੀਗੇ, ਉਹ ਹਾਸ਼ੀਏ ਤੇ ਕਰਤੇ ਰੌਲਾ ਪਾ ਕੇ ਹਲਾ ਕਰਕੇ ਬਾਪਣਾ ਹੀ ਪੰਥ ਬਣਾ ਲਿਆ ਬਹਿ ਗਿਆ। ਇਹ ਲਲਾ ਲਲਾ ਕਰਕੇ ਹੀ ਹੋਏ ਹੋਏ ਨੇ, ਆਹ ਧੂੜ ਉਡਾ ਕੇ ਹੀ, ਇਹ ਧੂੜ ਕਾਹਦੇ ਉਡਾਉਂਦੇ ਨੇ ਇਹਨੇ ਬੰਦੇ ਇਕੱਠੇ ਕਰਕੇ, ਤਾਂ ਕਿ ਪਤਾ ਹੀ ਨਾ ਲੱਗੇ ਗੱਲ ਕੀ ਹੈ। ਗੱਲਬਾਤ ਤਾਂ ਹੁਣ ਮੂਹਰੇ ਆਉਣ ਲੱਗ ਗਈ ਹੌਲੀ ਹੌਲੀ, ਸ਼ੁਰੂ ਤਾਂ ਹੋ ਗਈ ਗੱਲ, ਹੋਣੀ ਸੀ ਆਖਰ ਇੱਕ ਦਿਨ ਸ਼ੁਰੂ, ਇਹ ਤਾਂ ਪਤਾ ਹੀ ਸੀ ਵੀ ਇੱਕ ਦਿਨ ਗੱਲ ਤਾਂ ਸ਼ੁਰੂ ਹੋਣੀ ਹੋਣੀ ਹੈ। ਇਹਨਾਂ ਕੋਲ ਕਹਿਣ ਨੂੰ ਕੁਛ ਨੀ ਬਚਿਆ, ਇੰਨਾ ਟਾਈਮ ਦੇ ਦਿੱਤਾ ਇਹਨਾਂ ਨੂੰ, ਜਾਣ ਬੁੱਝ ਕੇ ਦਿੱਤਾ ਟਾਈਮ। ਟਾਈਮ ਜਿਹੜਾ ਹੁੰਦਾ ਨਾ ਉਹ ਦੇਣਾ ਚਾਹੀਦਾ ਹੀ ਹੁੰਦਾ, ਕਿਉਂਕਿ ਕੂੜ ਨੇ ਖੁੱਟੇ ਨਾਨਕਾ ਉੜਕ ਸੱਚ ਰਹੀ, ਕੂੜ ਨੇ ਆਪਣੇ ਆਪ ਹੀ ਖੋਟਾ ਸਾਬਤ ਹੋ ਜਾਣਾ, ਤੁਹਾਨੂੰ ਦਲੀਲਾਂ ਦੇਣ ਦੀ ਲੋੜ ਹੀ ਨਹੀਂ। ਸਮਾਂ ਜਿਹੜਾ ਹੈ ਕਾਲ ਹੈ, ਸਮਾਂ ਕਾਲ ਹੈ, ਕਾਲ ਕਾਹਦਾ ਝੂਠਦਾ, ਸੱਚ ਦਾ ਕਾਲ ਨਹੀਂ ਹੈ ਸਮਾਂ, ਸੱਚ ਤੇ ਕੋਈ ਅਸਰ ਨਹੀਂ ਕਾਲ ਦਾ। ਸਿਆਣੇ ਜਿਹੜੇ ਬੰਦੇ ਹੁੰਦੇ ਨੇ ਝੂਠ ਨੂੰ ਬੜਾ ਟਾਈਮ ਦਿੰਦੇ ਨੇ, ਖੁੱਲਾ ਰਸਾ ਛੱਡ ਦਿੰਦੇ ਨੇ ਵੀ ਤੂੰ ਉਦੋਂ ਹੀ ਫਿਰਿਆ ਜਿੱਥੇ ਮਰਜ਼ੀ ਚੁ ਗਿਆ, ਉਹਨਾਂ ਨੇ ਖੁੱਲਾ ਰਸਾ ਛੱਡਤਾ, ਬਸ ਵੀ ਤੁਸੀਂ ਭਾਣੇ ਚ ਰਹੋ ਇਹਨਾਂ ਨੂੰ ਖੁੱਲਾ ਛੱਡ ਦੋ, ਚੁਗੜੋ ਤੋਂ ਦੂਰ ਸੀ ਇਹਨਾਂ ਨੇ ਕਹਾਉਣ ਹੈ ਹੀ ਨੀ ਕੋਈ, ਉਹਨਾਂ ਨੇ ਕਹਾਉਣ ਹੈ ਹੀ ਨੀ ਕੋਈ, ਖਤਮ ਹੋ ਗਏ, ਸਾਨੂੰ ਕੋਈ ਰੋਕਣ ਵਾਲਾ ਹੀ ਨਹੀਂ। ਪਰ ਉਹਨਾਂ ਨੂੰ ਤਾਂ ਪਤਾ ਸੀ, ਉਹ ਤਾਂ ਵਿਸ਼ਵਾਸ ਕਰਦੇ ਸੀ ਕੂੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੀ, ਇਹਨਾਂ ਨੂੰ ਪਤਾ ਹੀ ਨਹੀਂ ਹੈ, ਇਹਨਾਂ ਨੂੰ ਵਿਸ਼ਵਾਸ ਨਹੀਂ ਹੈ ਬਾਣੀ ਤੇ। ਜੇ ਗੁਰਬਾਣੀ ਤੇ ਵਿਸ਼ਵਾਸ ਹੁੰਦਾ ਤਾਂ ਕੂੜ ਨੂੰ ਕਿਉਂ ਫੜਦੇ ਇਹ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਕੂੜ ਨੂੰ ਕਿਉਂ ਫੜਦੇ, ਸੱਚ ਨੂੰ ਕਿਉਂ ਨਾ ਫੜਦੇ। ਕੂੜ ਜੀ ਨੇ ਫੜਿਆ ਉਹਦੀ ਮੌਤ ਨਿਸ਼ਚਿਤ ਹੈ, ਕੂੜ ਦਾ ਖੋਟ ਮੂਹਰੇ ਆਪੇ ਹੀ ਆ ਜਾਣੀ ਹੈ ਸੰਸਾਰ ਦੇ ਲੋਕਾਂ ਦੇ, ਲੋੜ ਨਹੀਂ ਸੀ ਕੁਛ ਕਹਿਣ ਦੀ। ਜੇ ਪਹਿਲਾਂ ਬੋਲਦੇ ਕਰਮ ਆਪੇ ਬੋਲ ਪੂਗਾ, ਬੋਲਣ ਦੀ ਕੀ ਲੋੜ ਹੈ, ਕਹਿੰਦੇ ਉਹ ਨਿੰਦਿਆ ਹੋ ਜਾਂਦੀ, ਕੀ ਬੋਲਣ ਦੀ ਲੋੜ ਸੀ। ਨਾਲੇ ਉਹਨਾਂ ਖਰਾ ਕੋਈ ਥਾਪ ਨਹੀਂ ਬੋਲਦੇ, ਕਮੀਆਂ ਸਾਰਿਆਂ ਚ ਸੀ, ਗੁਰਮਤ ਦਾ ਗਿਆਨ ਹੈ ਨਹੀਂ ਸੀ, ਗੁਰਮਤ ਦਾ ਗਿਆਨ ਹੈ ਖਰਾ ਕਰਦਾ, ਬਸ ਗੁਰਮਤ ਦੀ ਉਹ ਗੱਲ ਕਹਿਣੀ ਹੈ ਖੋਟਾ ਖਰਾ ਕਿਸੇ ਤੇ, ਤਾਂ ਹੋਰ ਤਾਂ ਕੋਈ ਆਪਾਂ ਪਰਸਨਲ ਅਟੈਕ ਤਾਂ ਕਿਸੇ ਤੇ ਨਹੀਂ ਕਰਨਾ, ਪਰਸਨਲ ਅਟੈਕ ਦੀ ਕੋਈ ਲੋੜ ਨਹੀਂ ਕਰਨ ਦੀ। ਗੁਰਮਤ ਦੀ ਤਸਵੀਰ ਦਿਖਾ ਦਿਓ, ਸ਼ੀਸ਼ਾ ਦਿਖਾ ਦਿਓ, ਆਪਣਾ ਆਪਣਾ ਮੂੰਹ ਸਾਰੇ ਦੇਖ ਲੈਣ, ਬਾਕੀ ਪਬਲਿਕ ਜਾਣਦੀ ਹੋਈ ਹੈ ਸਾਰੀ, ਸਾਰੇ ਜਾਣਦੇ ਹੀ ਨੇ, ਸ਼ੀਸ਼ਾ ਤਾਂ ਆਪੇ ਦੱਸ ਦਿੰਦਾ ਵੀ ਸ਼ੀਸ਼ਾ ਪਾਈ ਮੂੰਹ ਤਾਂ ਆਪਣਾ ਹੀ ਦੇਖ ਲੈ ਆਪੇ, ਅਸੀਂ ਨੀ ਕੁਛ ਕਹਿਣਾ। ਅਸੀਂ ਕਹਿੰਦੇ ਕੁਝ ਕਹੀਏ, ਸ਼ੀਸ਼ਾ ਲੱਗਿਆ ਹੋਇਆ ਆਪਣਾ ਆਪਣਾ ਮੂੰਹ ਦੇਖ ਲੋ ਸਾਰੇ। ਹੁਣ ਆ ਗਿਆ ਟਾਈਮ ਕਿ ਆਪਣਾ ਆਪਣਾ ਮੂੰਹ ਦੇਖੋ ਸਾਰੇ, ਆਪਣੇ ਅੰਦਰ ਝਾਕ ਕੇ ਦੇਖੋ ਕੀ ਗੱਲ ਹੈ। ਬਸ ਲੋੜ ਨਹੀਂ ਕਿਸੇ ਨੂੰ ਕਹਿਣ,
ਆਪਣੇ ਗੁਰਬਾਨ
ਆਪਣੇ ਗੁਰਬਾਨ ਵਿੱਚ ਸਿਰਨੀਮਾ ਕਰਕੇ ਦੇਖਣ ਦਾ ਸਮਾਂ, ਹੋਰ ਕੁਛ ਨਹੀਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਕਮੀਆਂ ਸਾਰਿਆਂ ਚ ਹੋਣਗੀਆਂ, ਕਿਸੇ ਚ ਘੱਟ ਕਿਸੇ ਚ ਵੱਧ, ਪਰ ਅਸੀਂ ਵੱਧ ਵਾਲਿਆਂ ਤੇ ਘੱਟ ਵਾਲੇ ਤੇ ਕੀ ਲੈਣਾ, ਅਸੀਂ ਤਾਂ ਆਪਣੀ ਆਪਣੀ ਕਮੀ ਦੂਰ ਕਰਨੀ ਲੈਣਾ, ਜੇ ਲੈਣਾ ਕੁਛ ਗੁਰੂ ਤੇ ਲੈਣਾ, ਇੱਥੋਂ ਕੁਛ ਨਹੀਂ ਲੈਣਾ ਸੰਸਾਰ ਚ। ਇਹ ਮੰਨ ਕੇ ਸਿੱਖੀ ਵੱਲ ਨੂੰ ਜਾ ਹੁੰਦਾ, ਦੂਜੇ ਦੀਆਂ ਕਮੀਆਂ ਦੇਖ ਕੇ ਸਿੱਖੀ ਵੱਲ ਨੂੰ ਨਹੀਂ ਜਾ ਹੁੰਦਾ, ਆਪਣੀਆਂ ਕਮੀਆਂ ਦੇਖ ਕੇ ਸਿੱਖੀ ਵੱਲ ਨੂੰ ਜਾ ਹੁੰਦਾ। ਸਿੱਖੀ ਦਾ ਰਸਤਾ ਹੀ ਆਪਣੀ ਕਮੀ ਦੇਖੋ, ਔਰ ਸਾਰੇ ਹੀ ਸਿੱਖ ਦੇਖਣ, ਜੇ ਕੋਈ ਸਿੱਖ ਆ ਆਪਣੀ ਕਮੀ ਦੇਖੇ, ਜੇ ਸਿੱਖੀ ਛੱਡਤੀ ਫਿਰ ਰੌਲਾ ਹੀ ਹੋ, ਫਿਰ ਤਾਂ ਕੋਈ ਰੌਲਾ ਨਹੀਂ।
ਨਮੋ ਭੈਰਵੀ ਭਾਰਗਵੀਆਂ ਭਵਾਨੀ,
ਭੈਰਵੀ ਭਾਰਗਵੀਆਂ ਭਵਾਨੀ, ਭਾਰਗਵ ਨੇ ਜਿਹੜੇ ਇਹ ਭ੍ਰਿਗੂ ਜਿਹੜਾ ਰਿਸ਼ੀ ਸੀ ਉਹਦੀ ਮੱਤ ਹੈ, ਪੰਡਿਤ ਨੇ ਬ੍ਰਾਹਮਣ ਨੇ, ਉਹਨਾਂ ਦੀ ਮੱਤ ਕੀ ਹੈ, ਆ ਜਿਹੜਾ ਹੈ ਨਾ ਆਪਣੇ ਹੱਥ ਹਸਤਰੇਖਾ, ਉਹ ਭ੍ਰਿਗੂ ਰਿਸ਼ੀ ਦੀ ਉਹ ਜ਼ਿਆਦਾ ਇਹ ਤੁਹਾਨੂੰ ਦੇਖ, ਆਉਣ ਵਾਲਾ ਸਮਾਂ ਦੇਖ ਲੈਣਾ, ਕਿਸਮਤ ਦੇਖ ਲੈਣਾ, ਇਹ ਕਰਨਾ ਉਹ ਕਰਨਾ,
ਜੋਤਿਸ਼
ਗੁਰਮਤ ਨਹੀਂ ਬਣਦੀ, ਜੋਤਿਸ਼ ਉਹਨੂੰ ਭਵਾਉਣ ਵਾਲੀ, ਉਹਨੂੰ ਗੁਰਮਤ ਤੇ ਲਿਆਉਣ ਵਾਲੀ ਹੈ, ਪੁੱਠੇਰਾ ਪਈ ਹੋਈ ਆ ਉਹ ਮਤ, ਭਵਾਨੀ ਹੁੰਦਾ ਉਹਨੂੰ ਘੁਮਾ ਕੇ ਲਿਆਉਣਾ ਦੂਏ ਪਾਸੇ, ਵੀ ਇੱਧਰ ਨੂੰ ਨਹੀਂ ਜਾਣਾ ਇਹਨੂੰ, ਹੁਣ ਪ੍ਰੇਰ ਕੇ ਦੂਏ ਪਾਸੇ ਲਿਆਉਣਾ, ਭਵਾਨੀ ਉਹਨੂੰ ਕਹਿੰਦੇ ਨੇ, ਭਾਉਣਾ ਹੁੰਦਾ ਘੁੰਮਣਾ, ਭਵਾਨੀ ਇਹਨੂੰ ਤਾਂ ਕਹਿੰਦੇ ਨੇ, ਸਾਰਿਆਂ ਨੂੰ ਘੁਮਾ ਫਿਰਾ ਕੇ ਸਮਝਾ ਕੇ ਸਿੱਧੇ ਰਾਹ ਤੇ ਲਿਆਉਂਦੀ ਹੈ, ਤਾਂ ਭਵਾਨੀ ਹੈ, ਭਵ ਸਾਗਰ ਚੋਂ ਬਚਾ ਕੇ ਲਿਆਉਂਦੀ ਹੈ, ਇਹਦੇ ਵਿੱਚ ਨੂੰ ਨਾ ਜਾਓ, ਬਾਹਰ ਨੂੰ ਆ ਜਾਓ, ਇੱਧਰ ਤਾਂ ਰਸਤਾ ਮਰਨ ਵਾਲਾ ਡੁੱਬਣ ਵਾਲਾ ਹੀ ਹੈ, ਜੰਮਦੇ ਮਰਨ ਵਾਲਾ ਹੀ ਹੈ, ਆਰਾ ਠੀਕ ਹੈ, ਇੱਧਰ ਨੂੰ ਨਿਕਲ ਜਾਓ ਬਾਹਰ, ਕਿਨਾਰੇ ਕਿਨਾਰੇ ਰਹੋ, ਇੱਥੇ ਇਹਦੇ ਵਿੱਚ ਨਹੀਂ ਬਹੁਤਾ ਵੜੀਦਾ ਹੁੰਦਾ, ਕੰਢੇ ਕੰਢੇ ਤੁਰੀਦਾ ਹੁੰਦਾ ਦਰਿਆ ਦੇ, ਬਸ ਉਹਨਾਂ ਕਿ ਜਿੰਨੀ ਕੁ ਲੋੜ ਹੋਵੇ ਪਾਣੀ ਦੀ ਲੋੜ ਹੈ, ਕਿਨਾਰੇ ਤੋਂ ਵੀ ਮੁੜ ਜੂਗਾ, ਵਿਚਾਲੇ ਜਾ ਕੇ ਜ਼ਰੂਰ ਭਰਨਾ ਤੁਸੀਂ, ਵੀ ਵਿਚਾਲੇ ਲੈ ਕੇ ਆਉਣਾ ਦਰਿਆ ਦੇ ਪਾਣੀ, ਬੜੇ ਦਰਿਆ ਤੋਂ ਪਾਣੀ ਵੀ ਪੀਂਦੇ ਤੇ ਲੈਂਦੇ ਤੇ, ਕਿਨਾਰੇ ਤੋਂ ਲੈ ਲੈਂਦੇ ਸੀ ਬਾਹਰ ਬਹਿ ਕੇ, ਜਾਂਦੇ ਜ਼ਿਆਦਾ ਕੋਈ ਹੋਏ ਉਸ ਪਾਣੀ ਤੇ ਹੀ ਚਲੇ ਜਾਓ, ਫਿਰ ਉੱਥੋਂ ਲਓ ਜਿੱਥੇ ਪੱਤਣ ਨੇ ਕੋਈ ਜ਼ਰੂਰ ਤੁਸੀਂ ਫਾ ਲੈਣ, ਜਿੱਥੋਂ ਲੋਕ ਲੈਂਦੇ ਨੇ ਪਾਣੀ ਉਸ ਤਰੀਕੇ ਨਾਲ ਲੈ ਲਓ ਨਾ, ਬੁੱਧੀ ਤੋਂ ਕੰਮ ਲਓ, ਡੁੱਬਣ ਵਾਲੀ ਗੱਲ ਨਾ ਕਰੋ, ਵਿੱਚ ਮਾਇਆ ਨੂੰ ਵਰਤਣਾ ਵੀ ਹੈ ਪਰ ਅਕਲ ਨਾਲ ਵਰਤਣਾ, ਮਾਇਆ ਛੱਡਣੀ ਨਹੀਂ ਹੈ ਪਰ ਬੇਅਕਲ ਹੋ ਕੇ ਵੀ ਨਹੀਂ ਵਰਤਣਾ, ਦਰਿਆ ਚੋਂ ਪਾਣੀ ਵੀ ਪੀਣਾ ਲੈਣਾ ਪਰ ਬੇਅਕਲ ਹੋ ਕੇ ਨਹੀਂ ਲੈਣਾ, ਡੁੱਬੇ ਜਾਈਏ, ਕਰਦੇ ਨੀ ਆਪਾਂ, ਵਰਤਦੇ ਹੀ ਹਨ, ਖਤਰਨਾਕ ਜਗ੍ਹਾ ਤੇ ਜਾ ਕੇ ਕੰਮ ਕਰਦੇ ਨੇ ਲੋਕ, ਬਿਜਲੀ ਤਾਰਾਂ ਚੱਲਦੀਆਂ ਨੇ ਉੱਥੇ ਕੰਮ ਕਰਦੇ ਨੇ ਲੋਕ, ਬਚ ਕੇ ਕਰਦੇ ਨੇ, ਜੇ ਨਾ ਬਚਣ ਮਾਰੇ ਜਾਂਦੇ ਨੇ, ਮਾਇਆ ਨਾਲ ਖੇਡਣਾ ਤੇ ਬਚ ਕੇ ਵੀ ਖੇਡਣਾ ਨਾ, ਮਾਇਆ ਦੇ ਵਿੱਚ ਰਹਿਣਾ ਬਚ ਕੇ ਵੀ ਰਹਿਣਾ, ਚੌਕਸ ਵੀ ਰਹਿਣਾ, ਇੱਥੇ ਰਹਿਣਾ ਵੀ ਵਿੱਚ ਧਿਆਨ ਕਰਕੇ ਰਹਿਣਾ, ਵੀ ਡੰਗ ਨਾ ਮਾਰ ਦੇਵੇ ਕਿਤੇ, ਇਹ ਛੱਡ ਕੇ ਭੱਜਣ ਦੀ ਲੋੜ ਨਹੀਂ ਹੈ, ਛੱਡ ਕੇ ਜਾਊ ਕਿੱਥੇ, ਸਰੀਰ ਤੋਂ ਕਿੱਥੇ ਚੱਲ, ਸਰੀਰ ਵੀ ਤਾਂ ਮਾਇਆ ਹੀ ਹੈ, ਛੱਡ ਕੇ ਨਹੀਂ ਜਾ ਸਕਦਾ ਕਿਤੇ, ਛੱਡਣ ਵਾਸਤੇ ਨਹੀਂ ਹੈ, ਖੇਡਣਾ ਨਾਲ ਹੀ ਹੈ ਇਹਦੇ, ਪਰ ਇਹਦੇ ਬਚ ਕੇ ਰਹਿਣਾ, ਡੰਗ ਤੋਂ ਬਚ ਕੇ ਰਹਿਣਾ, ਤਾਂ ਪਾਸ ਹੈ, ਜੇ ਵਿੱਚ ਰਹਿ ਗਏ ਨਾ ਡੁੱਬੇ ਫਿਰ ਪਾਸ ਹੈ।
ਨਮੋ ਜੋਗ ਜਵਾਲੰ ਧਰੀ ਸਰਬ ਮਾਨੀ,
ਨਮੋ ਜੋਗ ਜਵਾਲੰ, ਜੋਗ ਦੀ ਜਵਾਲਾ ਤੂੰ, ਜੋਗ ਦੀ ਜਵਾਲਾ ਕੀ ਹੈ, ਜੋਗ ਦੀ ਭੁੱਖ ਵੀ ਹੈ ਤੂੰ, ਔਰ ਜੋਗ ਦੀ ਜਵਾਲਾ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਰੋਸ਼ਨੀ ਵੀ ਹੁੰਦੀ ਹੈ ਜਵਾਲਾ, ਜਵਾਲਾ ਇਕੱਲੀ ਭੁੱਖੇ ਨਹੀਂ ਹੁੰਦੀ, ਦੇਖੋ ਨਾ ਅੱਗ ਜਿਹੜੀ ਹੈ ਭੁੱਖ ਹੁੰਦੀ ਹੈ ਨਾ, ਜਵਾਲਾ ਵੀ ਜਿਹੜੀ ਤਾਂ ਅੱਗ ਹੈ, ਅਗਾਨਾ ਪੇੜ ਵਿੱਚ ਉਹ ਭੁੱਖ ਹੈ, ਭੁੱਖ ਦਿਨ ਅੱਗ ਜੇ ਜਲਦੀ ਹੈ ਤਾਂ ਲੱਕੜਾਂ ਨੂੰ ਖਾਂਦੀ ਵੀ ਤਾਂ ਹੈ ਨਾ, ਇਹਨਾਂ ਨੂੰ ਪਾਉਂਦੇ ਆ ਤਾਂ ਹੀ ਜਲਦੀ ਹੈ ਨਾ। ਦੂਆ ਰੂਪ ਉਹਦਾ ਚਾਨਣ ਵੀ ਹੈ, ਜੋ ਕੀ ਹੈ ਕੀ ਨਹੀਂ ਹੈ ਜਵਾਲਾ ਇਹ ਦੇਖਣਾ, ਜੋ ਕੀ ਹੈ ਕਿਤੇ ਹੋਰੇ ਪਾਸੇ, ਜੋ ਕੀ ਹੋਰੇ ਪਾਸੇ ਜੁੜ ਗਏ ਤੇ ਅੜੀ ਜੋਗ ਮੱਤ ਹੈ ਹੁਣ ਚੱਲਦੀ, ਸੰਸਾਰ ਚ ਹੋਰੇ ਪਾਸੇ ਜੁੜੀ ਹੋਈ ਹੈ, ਉਹਨਾਂ ਨੇ ਭੁੱਖ ਵਾਲੀ ਜਵਾਲਾ ਦਾ ਪਤਾ ਹੈ, ਗਿਆਨ ਵਾਲੀ ਜਵਾਲਾ ਦਾ ਨਹੀਂ ਪਤਾ। ਜੇ ਜਵਾਲਾ ਦਾ ਗਿਆਨ ਵੀ ਹੈ ਰੋਸ਼ਨੀ ਵੀ ਹੈ, ਰੋਸ਼ਨੀ ਨਹੀਂ ਲਈ ਦੇਖਿਆ ਨੀ ਜੋਗ ਕਿਹਦੇ ਨਾਲ ਕਰਨਾ ਕਿਹਨੇ ਕਰਨਾ, ਕਿਹਨੇ ਜੋਗ ਕਰਨਾ ਕਿਹਦੇ ਨਾਲ ਕਰਨਾ, ਦੋ ਚੀਜ਼ਾਂ ਨੇ ਜੁੜਨਾ, ਕਿਹੜੀ ਤਾਰ ਕਿਹਦੇ ਨਾਲ ਜੋੜਨੀ ਹੈ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ। ਇਹਨਾਂ ਤਾਂ ਪਤਾ ਹੀ ਹੁੰਦਾ, ਜਿਹੜੇ ਫਿਟਿੰਗ ਕਰਨ ਆਉਂਦੇ ਨੇ ਸਾਡੇ ਪਤਾ ਹੁੰਦਾ ਤਾਰ ਇਹਦੇ ਨਾਲ ਜੋੜਨੀ, ਜੇ ਦੂ ਆਵੇ ਜਾ ਕੇ ਰੱਖ ਦੂ ਸਾਰੀਆਂ ਨੂੰ। ਜੋਗ ਜਵਾਲੰਗ ਦਾ ਮਤਲਬ ਜੋਗ ਦਾ ਗਿਆਨ ਵੀ ਦੇਣ ਵਾਲੀ ਹੈ, ਜੋਗ ਦੀ ਸੋਝੀ ਵੀ ਹੈ, ਤੂੰ ਸੋਝੀ ਵੀ ਤੂੰ ਹੀ ਦਿੰਦੀ ਹੈ, ਕਿਹਨੇ ਕਿੱਥੇ ਜੁੜਨਾ ਸੋਝੀ ਵੀ ਦਿੰਦੀ ਹੈ ਫਿਰ ਭੁੱਖ ਵੀ ਪੈਦਾ ਕਰਦੀ ਹੈ, ਦੋ ਚੀਜ਼ਾਂ ਨੇ। ਗੁਰਬਾਣੀ ਜਾਂ ਪੜ੍ਹਦੇ ਹਾਂ ਉਹ ਚ ਸੋਝੀ ਹੈ ਸਿਰਫ, ਕਿਹਦੇ ਨਾਲ ਜੁੜਨਾ, ਭੁੱਖ ਪੈਦਾ ਹੋਣੀ ਹੋਰ ਗੱਲ ਹੈ, ਗਿਆਨ ਪੈਦਾ ਹੋਣਾ ਹੋਰ ਗੱਲ। ਜੇ ਭੁੱਖ ਨਹੀਂ ਪੈਦਾ ਹੋਏ ਮੁੱਖ ਗਿਆਨ ਨਹੀਂ ਰਹਿ ਗਿਆ, ਫਿਰ ਮੁੱਖ ਗਿਆਨ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਹੋਈ, ਜਾਣ ਲਿਆ ਭੁੱਖ ਪੈਦਾ ਨਹੀਂ ਹੋਈ ਮੁੱਖ ਗਿਆਨ ਨਹੀਂ ਹੈ।
ਜੋਗ ਦੀ ਉਹ ਸੋਚੀ ਦਿੰਦੀ
ਹਾਂ, ਮੁੱਖ ਗਿਆਨੀ ਧਨਵੰਤ ਕਹਿ ਗਿਆਨਵਾਨ ਹੈ, ਧਨਵੰਤ ਹੈ, ਧਨਵੰਤ ਗਿਆਨਵਾਨ ਨੂੰ ਕਹਿੰਦੇ ਨੇ, ਧਨਵੰਤ ਹੈ ਪਰ ਮੁੱਖ ਗਿਆਨੀ ਹੋਈ ਹੈ, ਅੰਦਰ ਨਹੀਂ ਅਸਰ ਹੋਇਆ ਗਿਆਨ ਦਾ, ਆਪਣੇ ਤੇ ਅਸਰ ਨਹੀਂ ਹੋਇਆ ਗਿਆਨ।
ਧਰੀ ਸਰਬਮਾਨੀ, ਧਰੀ ਸਰਬਮਾਨੀ,
ਧਰੀ
ਸਰਬ ਜਵਾਲਨ, ਧਰੀ ਸਰਬਮਾਨੀ,
ਧਰੀ ਸਰਬਮਾਨੀ, ਤੇਰਾ ਸਰੂਪ ਕੀ ਹੈ, ਤੇਰਾ ਅਸਲ ਦੇ ਵਿੱਚ ਵਜੂਦ ਕੀ ਹੈ, ਵਜੂਦ ਵਜੂਦ ਧਰ ਕੀ ਹੈ, ਸਰਬਮਾਨੀ ਸਰ ਸਾਰੇ ਮੰਨਦੇ ਨੇ ਤੈਨੂੰ, ਸੱਚ ਨੂੰ ਸਾਰੇ ਮੰਨਦੇ ਨੇ, ਕੋਈ ਕਹਿੰਦਾ ਸੱਚ, ਤੇਰਾ ਜਿਹੜਾ ਹੈ ਨਾ ਵਜੂਦ, ਵਜੂਦ ਸੱਚ ਵਜੂਦ ਹੈ ਨਾ, ਤੇਰੇ ਵਜੂਦ ਨੂੰ ਸਾਰੇ ਮੰਨਦੇ ਨੇ, ਕੋਈ ਵਿਰੋਧ ਨਹੀਂ ਕਰਦਾ ਹੈ ਸੱਚ ਦਾ, ਧਰ ਕਹਿੰਦੇ ਨੇ ਸਰੀਰ ਨੂੰ, ਸਰਬ ਮੰਨੀਏ ਊ ਤੂੰ, ਮੰਨਦੇ ਤੈਨੂੰ ਸਾਰੇ ਹੀ ਨੇ, ਸਿਰ ਸਾਰੇ ਝੁਕਾਉਂਦੇ ਨੇ, ਪਰ ਉਹ ਐ ਰੂਪ ਆਪਣਾ ਆਪਣਾ ਬਣਾ ਲੈਂਦੇ ਨੇ ਫਿਰ ਜਿਹੋ ਜਿਹਾ ਉਹਨੂੰ ਲੋੜ ਹੁੰਦੀ ਹੈ, ਜੇ ਮਾਇਆ ਨੂੰ ਛੱਡਣਾ ਨਹੀਂ ਚਾਹੁੰਦੇ ਤੇ ਥੋੜਾ ਬਹੁਤ ਉਹ ਕਾਂਡ ਛਾਂਡ ਵਿੱਚ ਕਰ ਲੈਂਦੇ ਨੇ, ਕਾਂਡ ਛਾਂਡ ਆਪਣੀ ਮਰਜ਼ੀ ਨਾਲ ਕਰ ਲੈਂਦੇ ਨੇ, ਸੱਚ ਦੀ ਡੈਫੀਨੇਸ਼ਨ ਆਪਣੀ ਆਪਣੀ ਦਿੱਤੀ ਹੋਈ ਆ ਫਿਰ ਸਾਰਿਆਂ ਦੀ, ਸੱਚ ਦਾ ਜਿਹੜਾ ਡੈਫੀਨੇਸ਼ਨ ਬਦਲ ਕੇ ਉਹਦਾ ਸਰੂਪ ਬਦਲ ਲੈਂਦੇ ਨੇ ਥੋੜਾ ਜਿਹਾ।
ਅਧੀ ਔਰ ਤਵੀ ਆਪ ਰੂਪਾ ਅਪਾਰੀ,
ਉਰਧਵੀ
ਅਧੀ ਉਰਧਵੀ ਆਪ ਰੂਪਾ ਅਪਾਰੀ,
ਅੱਧੀ ਇਹ ਲਫ਼ਜ਼ ਹੈ,
ਅੱਧੀ
ਅੱਧੀ ਹੈ ਨਾ,
ਅੱਧੀ ਉਰਧਵੀ,
ਉਰਧਵੀ ਉਰਧ ਹੁੰਦਾ ਪੁੱਠਾ ਉਲਟਾ ਹੋ ਜਾਣਾ, ਇਹ ਅੱਧੀ ਪੜ੍ਹਦੇ ਨੇ, ਅਸਲ ਚ ਅੱਧੀ ਲਫ਼ਜ਼ ਹੈ, ਹੁਣ ਇਹ ਅੱਧੀ ਦਾ ਅਸਲ ਦੇ ਵਿੱਚੋਂ ਆਪਣੀ ਮੱਤ ਬਚਾਉਣੀ ਚਾਹੁੰਦਾ, ਗੱਲ ਹੋਰ ਕੁਛ ਨੀ, ਇਹ ਹੈ ਪੰਡਿਤ, ਮੱਤ ਇਹਦੀ ਬਚਦੀ ਨੀ। ਹਾਂ ਜੀ, ਕਾਸ਼ੀ ਪੜ੍ਹੇ ਹੋਏ ਨੇ, ਕਾਸ਼ੀ ਪੜ੍ਹੇ, ਕਾਸ਼ੀ ਦੀ ਮੱਤ ਕਿਵੇਂ ਨੀ ਬਚਾਉਣਗੇ, ਉਹ ਤਾਂ ਮੱਤ ਬਚਾਉਂਦੇ ਨੇ ਆਪਣੀ, ਮੱਤ ਨੀ ਬਚਦੀ ਹੈ ਬਿਲਕੁਲ ਵੀ, ਜੇ ਤਾਂ ਗੁਰਬਾਣੀ ਚੋਂ ਅਰਥ ਕਰੋਗੇ ਫਿਰ ਤਾਂ ਇਹਦਾ ਅਰਥ ਇਹ ਲਫ਼ਜ਼ ਅੱਧੀ ਹੈ, ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ, ਆਦੀ ਬਾਣੀ, ਜਿੰਨਾ ਚਿਰ ਆਦੀ ਬਾਣੀ ਸਾਰੀ ਥਰੋਲੀ ਸਾਨੂੰ ਪਤਾ ਨੀ ਇਹਦੇ ਅਰਥ ਨਹੀਂ ਹੋਣੇ ਕਿਤੋਂ ਵੀ,
ਅਧਮ ਚੰਡਾਲੀ ਭਈ ਬ੍ਰਾਹਮਣੀ,
ਅਧਮ ਚੰਡਾਲੀ ਅਧ ਵਿੱਚ ਜਾ ਕੇ ਚੰਡਾਲੀ ਬਣ ਗਈ ਬ੍ਰਾਹਮਣੀ ਵੱਤ ਸੀ ਜਿਹੜੀ, ਅੱਧ ਤੱਕ ਤਾਂ ਠੀਕ ਸੀ, ਗਾਂ ਜਾ ਕੇ ਚੰਡਾਲੀ ਬਣ ਗਈ, ਇਹ ਜਿਹੜਾ ਨਾਮ ਸੁਣ ਪਏ ਉਹਦੇ ਕੰਨਾਂ ਚ ਸਿੱਕਾ ਢਾਲ ਕੇ ਪਾਉਣ ਲੱਗ ਗਈ, ਚੰਡਾਲੀ ਚੰਡਾਲ ਦਾ ਕੰਮ ਹੈ, ਚੰਡਾਲ ਹੈ, ਇਹ ਤੋਂ ਬੜਾ ਚੰਡਾਲ ਕੀ ਹੋਊਗਾ,